ਇਕੱਠੇ ਕਰੇ ਆਉਣਾ, ਕਿਉਂਕਿ ਮੈਂ ਦਿਲ ਨੂੰ ਲਈ ਫਿਰਦਾ, ਹਾਲਥੇ ਮੈਨੂੰ ਕੋਈ ਗਾਹਕ ਨਹੀਂ ਮਿਲਿਆ ਜਿਹਦੇ ਨਾਲ ਬਟਾ ਲਾ, ਜਿਹਦੇ ਚਰਨਾਂ 'ਚ ਭੇਟਾ ਕਰਦਾ। ਸੋ ਕਹਿਣ ਲੱਗਿਆ, ਇਹ ਗੱਲ ਚੰਗੀ ਤਾਂ ਨਹੀਂ ਹੁੰਦੀ, ਪਰ ਤੂੰ ਕਰ ਲਈਏ ਤਾਂ ਮਾਮੂਲੀ ਬਾਤਾਂ ਹੁੰਦੀਆਂ ਨੇ। ਸੋ ਇਸ ਤਰ੍ਹਾਂ ਦੇ ਨਾਲ ਜਦੋਂ ਸੁਲਤਾਨਪੁਰ ਆਏ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਫਰਮਾਨ ਕੀਤਾ ਕਿ ਭਾਈ ਭਗੀਰਥ ਸੌਜ ਲਿਆ ਆ, ਸੌਦਾ ਵਿਆਹ 'ਚ ਲਿਆ ਆ, ਅਤੇ ਨਾਲੇ ਵਿਆਹ 'ਚ ਲਿਆ ਭਾਈ ਮਨਸੁਖ ਨੂੰ, ਨਾਮ ਦਾ ਅੰਦਰ ਧਾਰਿਆ ਸੀ ਕਿ ਗੁਰੂ ਨਾਨਕ ਮੇਰਾ ਨਾਮ ਲੈ ਕੇ ਬੁਲਾਉਣ ਅਤੇ ਮੇਰੇ ਅੰਦਰ ਦੀ ਬਾਤ ਦੱਸਣ। ਉਸੇ ਵੇਲੇ ਚਰਨਾਂ 'ਚ ਟੈ ਪਿਆ, ਗੁਰੂ ਨਾਨਕ ਪਾਤਸ਼ਾਹ ਨੇ ਨਾਮ ਦੀ ਦਾਤ ਦਿੱਤੀ, ਮੁੜ ਕੇ ਨਹੀਂ ਗਿਆ। 3 ਸਾਲ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ 'ਚ ਸਾਰਾ ਪਿੱਛਾ ਭੁਲਾ ਕੇ ਦਿਨ ਰਾਤ ਭਜਨ ਬੰਦਗੀ ਕਰਕੇ ਐਸੀ ਅਵਸਥਾ 'ਚ ਪਹੁੰਚ ਗਿਆ ਜਿਸ ਨੂੰ ਸਹਿਜ ਸੰਵਾਦ ਕਹਿੰਦੇ ਨੇ, ਸੁੰਨ ਮੰਡਲ ਕਹਿੰਦੇ ਨੇ, ਅਨਹਤ ਸੁੰਨ ਰੱਤੇ ਸੇ ਕੈਸੇ ਜਿਸਦੇ ਉਪਜੇ ਤਿਸੀ ਹੀ ਜੈਸੇ। ਸੋ ਐਸੀ ਪਾਇਆ ਹੋਇਆ ਸੇਵਕ ਬਣ ਗਿਆ, ਹਰ ਕੇ ਸੇਵਕ ਜੋ ਹਰ ਪਾਏ, ਤਿੰਨ ਕੀ ਕਥਾ ਨਰ ਆਰੀ ਰੇ, ਆਵੇ ਨਾ ਜਾਏ ਨਾ ਕਬੂ ਮਰਤੇ, ਪਾਰ ਬ੍ਰਹਮ ਸੰਗਾਰੀ ਰੇ। ਪੂਰਨ ਪਦ ਦੀ ਪ੍ਰਾਪਤੀ ਹੋ ਕੇ ਗੁਰੂ ਨਾਨਕ ਪਾਤਸ਼ਾਹ ਨੂੰ ਸੰਦੇਸ਼ਾ ਆ ਗਿਆ ਕਿ ਜਿਸ ਕੰਮ ਦੇ ਵਾਸਤੇ ਆਪ ਨੂੰ ਭੇਜਿਆ, ਦੁਨੀਆਂ ਦੇ ਵਿੱਚ ਬੇਅੰਤ ਅਗਿਆਨ ਦੇ ਭਰਮ ਦੇ ਬੱਦਲ ਛਾਏ ਹੋਏ ਨੇ, ਕਿਸੇ ਜਗਿਆਸੂ ਨੂੰ ਕੋਈ ਰਸਤਾ ਨਹੀਂ ਲੱਭ ਰਿਹਾ, ਇੰਨੇ ਜ਼ਿਆਦਾ ਮਤ ਮਤਾਂਤਰ ਹੋ ਗਏ ਨੇ ਕਿ ਆਦਮੀ ਭੁੱਲ ਬਣਾਈਆਂ ਵਿੱਚ ਪੈ ਕੇ ਦੁਖੀ ਹੋ ਰਿਹਾ। ਕੋਈ ਕਿਸੇ ਦੀ ਪੂਜਾ ਕਰ ਰਿਹਾ, ਕੋਈ ਕਿਸੇ ਦੀ ਕਰ ਰਿਹਾ, ਅਤੇ ਜੋ ਸਾਰਿਆਂ ਦਾ ਕਰਤਾ ਧਰਤਾ ਅਕਾਲ ਪੁਰਖ ਵਾਹਿਗੁਰੂ ਕਰੋੜਾਂ ਬ੍ਰਹਮੰਡਾਂ ਦਾ ਮਾਲਕ ਹੈ, ਉਹਦੇ ਵੱਲੋਂ ਸਾਰਿਆਂ ਦਾ ਧਿਆਨ ਉੱਕ ਗਿਆ। ਕਿਸੇ ਨੂੰ ਨਹੀਂ ਪਤਾ ਲੱਗਦਾ ਵੀ ਪਰਮੇਸ਼ੁਰ ਕੌਣ ਹੈ, ਕਿੱਥੇ ਰਹਿੰਦਾ, ਕਿਵੇਂ ਉਹਦੀ ਪ੍ਰਾਪਤੀ ਹੁੰਦੀ ਹੈ। ਸੋ ਉਸ ਵੇਲੇ ਮਹਾਰਾਜ ਜੀ ਨੇ ਬੈਈ ਨਦੀ ਦੇ ਅੰਦਰ ਚੁੱਭੀ ਮਾਰੀ, ਸਾਰਿਆਂ ਨੂੰ ਵਿਦਾ ਕਰ ਦਿੱਤਾ, ਕੌਤਕ ਰਚ ਲਿਆ। ਉਸ ਵੇਲੇ ਭਾਈ ਮਨਸੁਖ ਨੈਣਾਂ ਵਿੱਚ ਜਲ ਹੈ, ਬਹੁਤ ਵਿਰਾਗ ਹੈ, ਵਿਰੋਹ ਹੈ, ਕਿਉਂਕਿ ਵਿਛੋੜਾ ਬਹੁਤ ਔਖਾ ਹੋਇਆ ਕਰਦਾ ਹੈ। ਸਾਧ ਸਿੰਘ ਜਿਹਦਾ ਸੱਚਾ ਪਿਆਰ ਹੁੰਦਾ ਹੈ ਉਹਨੂੰ ਵਿਛੜਨਾ ਬਹੁਤ ਔਖਾ ਹੋ ਜਾਇਆ ਕਰਦਾ, ਜੀ ਨਹੀਂ ਕਰਦਾ। ਇੱਕ ਪਾਸੇ ਪਿਆਰ ਹੈ, ਇੱਕ ਪਾਸੇ ਹੁਕਮ ਹੈ, ਹੁਕਮ ਮੰਨਣ ਦੇ ਵਿੱਚ ਕਲਿਆਣ ਹੈ, ਪਿਆਰ ਨੂੰ ਆਪਣੇ ਅੰਦਰੇ ਸਮਾ ਜਾਣ ਦੇ ਵਿੱਚ ਬਿਹਤਰੀ ਹੈ। ਸੋ ਹੁਕਮ ਦੇ ਅਧੀਨ ਮਹਾਰਾਜ ਜੀ ਦੇ ਪਾਸੋਂ ਵਿਦਾ ਹੁੰਦਾ ਹੈ ਅਤੇ ਨਾਲ ਅਰਦਾਸ ਕਰਦਾ ਹੈ, ਇਸ ਤਰ੍ਹਾਂ ਨਾਲ ਪੜ੍ਹੋ ਸਾਰੇ। ਨਾ ਵਿਸਰੋ ਮਹਾਰਾਜ ਜੀਏ ਤੇ ਨਾ ਵਿਸਰੋ, ਨਾ ਵਿਸਰੋ ਮਹਾਰਾਜ ਜੀਏ ਤੇ ਨਾ ਵਿਸਰੋ, ਛਡਾਵੋ ਇਸ ਪੀਤਰ ਤੇ ਇਨਕੋ ਡਾਰੋ, ਆਪਣਾ ਨਿਤ ਬੁਲਾਵੋ, ਇਹ ਪੀਤਰ ਤੇ ਇਨਕੋ ਡਾਰੋ, ਆਪਣਾ ਨਿਤ ਬੁਲਾਵੋ, ਆਪਣੀ ਵਿਦ ਆਪ ਜਨਾਵੋ, ਹਰ ਜਨ ਮੰਗਲ ਗਾਵੋ, ਬਿਸਤਰ ਨਾਹੀ ਕਬੂ ਹੀਏ ਤੇ ਇਹ ਵਿਧ ਮਨ ਮੈਂ ਪਾਵੋ ਗੁਰਪੁਰਾ ਪੇਟਿਓ ਬੁਢਪਾਗੀ ਜਨ ਨਾਨਕ ਕਥੈ ਨਾ ਤਾਵੋ ਨਾ ਵਿਸਰੋ ਮਹਾਰਾਜ ਤੇ ਨਾ ਵਿਸਰੋ ਨਾ ਵਿਸਰੋ ਮਹਾਰਾਜ ਤੇ ਨਾ ਵਿਸਰੋ ਤਿੰਨ ਸਾਲ ਗੁਰੂ ਨਾਨਕ ਪਾਤਸ਼ਾਹ ਦੇ ਪਾਸ ਰਹਿ ਕੇ ਆਪਣੇ ਕਾਰਜ ਵਿੱਚ ਫੇਰ ਜਾ ਲੱਗਦਾ ਹੈ। ਮਹਾਰਾਜ ਕਹਿਣ ਲੱਗੇ ਭਾਈ ਮਨਸੁਖ ਜੋ ਸਿੱਖ ਗੁਰੂ ਦੇ ਨਾਲ ਜੁੜ ਗਿਆ ਗੁਰੂ ਉਸ ਤੋਂ ਕਦੇ ਵਿਛੜਿਆ ਨਹੀਂ ਕਰਦਾ, ਹਰ ਵਕਤ ਉਹਦੀ ਸੰਭਾਲ ਕਰਦਾ। ਸਤਿਗੁਰ ਸੇਕੀ ਕਰੇ ਬ੍ਰਿਤਪਾਲ ਸੇਵਕੋ ਗੁਰਸਾਹਿਬ ਦੇ ਦਿਆਲ ਰਹਿੰਦਾ। ਬੰਦਗੀ ਕਰੀ ਆਪ ਬੰਦਗੀ ਕਰੀ ਜਿੱਥੇ ਜਾਏਗਾ ਉਹ ਥਾਂ ਉਹਨਾਂ ਨੂੰ ਵੀ ਬੰਦਗੀ ਕਰਨ ਲਈ, ਕਿਉਂਕਿ ਬੰਦਗੀ ਕਰਨ ਵਾਲੇ ਪੁਰਸ਼ ਜੇ ਇੱਕ ਥਾਂ ਤੇ ਇਕੱਠੇ ਰਹਿਣ ਤਾਂ ਉਹਨਾਂ ਵਾਤਾਵਰਨ ਤਾਂ ਸ਼ੁੱਧ ਹੋ ਜਾਇਆ ਕਰਦਾ। ਜੇ ਦੂਰ ਦਰਾਜ ਚਲੇ ਜਾਣ ਤਾਂ ਜਿੱਥੇ ਜਾਣਗੇ ਉੱਥੇ ਹੀ ਸੰਗਤਾਂ ਬਣਾਇਆ ਕਰਦੇ। ਗੁਰੂ ਨਾਨਕ ਪਾਤਸ਼ਾਹ ਇੱਕ ਨਗਰ 'ਚ ਗਏ, ਨਗਰ ਵਾਲਿਆਂ ਨੇ ਬੈਠਣ ਨਾ ਦਿੱਤਾ, ਕੋਈ ਥਾਂ ਨਾ ਦਿੱਤੀ, ਜਲ ਪਾਣੀ ਨਾ ਦਿੱਤਾ ਅਤੇ ਇੱਥੇ ਤੱਕ ਕਿਹਾ ਕਿ ਤੁਸੀਂ ਇੱਥੇ ਠਹਿਰ ਨਹੀਂ ਸਕਦੇ, ਦਰਖਤ ਥੱਲੇ ਵੀ ਨਹੀਂ ਬੈਠ ਸਕਦੇ, ਛੇਤੀ ਚਲੇ ਜਾਓ ਇੱਥੋਂ। ਗੁਰੂ ਨਾਨਕ ਕਹਿਣ ਲੱਗੇ ਭਾਈ ਤੁਸੀਂ ਬੱਸਦੇ ਰਹੋ। ਅੱਗੇ ਚਲੇ ਗਏ ਅਤੇ ਉੱਥੇ ਗਏ, ਬੜੀ ਸੇਵਾ ਹੋਈ, ਇੱਕ ਤੋਂ ਇੱਕ ਚੜ੍ਹ ਕੇ ਸੇਵਾ ਕਰਦਾ, ਬੰਦਗੀ ਕਰਦੇ ਨੇ, ਨਾਮ ਜਪਦੇ। ਜਦੋਂ ਆਪ ਚੱਲਣ ਲੱਗੇ ਤਾਂ ਅਸੀਸ ਦਿੱਤੀ ਕਿ ਤੁਸੀਂ ਭਾਈ ਉਜੜ ਜਾਓ। ਮਰਦਾਨਾ ਹੈਰਾਨ ਹੋ ਗਿਆ, ਪਾਤਸ਼ਾਹ ਮੇਰੀ ਸਮਝ ਤੋਂ ਬਾਹਰ ਦੀ ਬਾਤ ਹੋ ਗਈ, ਜਿਨ੍ਹਾਂ ਨੇ ਬੈਠਣ ਨਹੀਂ ਦਿੱਤਾ ਉਹਨਾਂ ਨੂੰ ਆਪ ਜੀ ਨੇ ਅਸੀਸ ਦਿੱਤੀ ਕਿ ਬੱਸਦੇ ਰਹੋ, ਜਿਨ੍ਹਾਂ ਨੇ ਤਨ ਮਨ ਧਨ ਨਾਲ ਸੇਵਾ ਕੀਤੀ ਉਹਨਾਂ ਨੂੰ ਆਪ ਨੇ ਇਹ ਕਹਿ ਦਿੱਤਾ ਸਹਿ ਸੁਭਾਅ ਕੇ ਉਜੜ ਜਾ। ਕਹਿੰਦੇ ਮਰਦਾਨਿਆਂ ਜਿੱਥੇ ਅਸੀਂ ਕਿਹਾ ਬੱਸਦੇ ਰਹੋ ਉਹ ਬਦਬੂਦਾਰ ਜੀਵਨ ਸਨ, ਬਹੁਤ ਬੁਰੇ ਜੀਵਨ ਸਨ, ਪਰਮੇਸ਼ੁਰ ਤੋਂ ਭੁੱਲੇ ਹੋਏ, ਨਾਸਤਕ, ਸਾਕਤ, ਬੇਮੁੱਖ, ਮਨਮੁੱਖ, ਦੁਨੀਆਂ ਭਰ ਦੀਆਂ ਬੁਰਿਆਈਆਂ ਉਹਨਾਂ ਦੇ ਵਿੱਚ ਸਮਾਈਆਂ ਹੋਈਆਂ। ਉਹ ਇਸ ਤਰ੍ਹਾਂ ਸਮਝ ਲਿਆ ਜਿਵੇਂ ਛੂਤ ਦੀ ਬਿਮਾਰੀ ਨੂੰ ਅਸੀਂ ਇੱਕ ਥਾਂ 'ਤੇ ਬੰਦ ਕਰ ਦਈਏ। ਉਹ ਛੂਤ ਦੀ ਬਿਮਾਰੀ ਸੀ, ਜਿੱਥੇ ਇਹਨਾਂ ਨੇ ਜਾਣਾ ਸੀ ਉੱਥੇ ਨਾਸਤਿਕਤਾ ਫੈਲਾਉਣੀ ਸੀ, ਬਦਅਮਨੀ ਫੈਲਾਉਣੀ ਸੀ, ਬੇਮਰਿਆਦਾ ਫੈਲਾਉਣੀ ਸੀ। ਤਾਂ ਅਸੀਂ ਇਸ ਕਰਕੇ ਕਿਹਾ ਵੀ ਤੁਸੀਂ ਇੱਥੇ ਹੀ ਸੀਮਤ ਰਹੋ, ਬੰਦ ਰਹੋ ਇੱਥੇ। ਮਰਦਾਨਿਆਂ ਜਿੱਥੇ ਆਪਾਂ ਹੁਣ ਜਿੱਥੋਂ ਹੁਣ ਤੁਰੇ ਹਾਂ ਇਹ ਇੱਕ ਇੱਕ ਬੰਦੇ ਦੇ ਵਿੱਚ ਤਾਕਤ ਹੈ, ਜਿੱਥੇ ਜਾਏਗਾ ਉੱਥੇ ਆਪਣੀਆਂ ਸੰਗਤਾਂ ਬਣਾ ਲਏਗਾ, ਆਪਣਾ ਆਲਾ ਦੁਆਲਾ ਕਾਇਮ ਕਰ ਲਏਗਾ, ਸੱਚ ਦਾ ਢੰਡੋਰਾ ਦੇਵੇਗਾ, ਸੱਚ ਦੀ ਸੋਝੀ ਦੇਵੇਗਾ। ਸੋ ਮਰਦਾਨਿਆਂ ਐਸੇ ਬੰਦਿਆਂ ਦਾ ਇੱਕ ਥਾਂ ਰਹਿਣਾ ਠੀਕ ਨਹੀਂ ਹੁੰਦਾ, ਇਹ ਦੂਰ ਦਰਾਜ ਥਾਈਂ ਫੈਲ ਜਾਣ। ਇਸ ਕਰਕੇ ਅਸੀਂ ਇਹ ਜੋ ਉੱਜੜ ਜਾ ਉਹ ਕਿਹਾ ਇਹ ਇੱਕ ਵਰ ਦਿੱਤਾ ਇਹਨਾਂ ਨੂੰ। ਸੋ ਇਸ ਤਰ੍ਹਾਂ ਦੇ ਨਾਲ ਚੰਗੇ ਬੰਦੇ ਮਹਾਰਾਜ ਕਹਿਣ ਲੱਗੇ ਭਾਈ ਮਨਸੁਖ ਜਿੱਥੇ ਜਾਵੇਂ ਉੱਥੇ ਸੰਗਤਾਂ ਤਿਆਰ ਕਰੀ, ਆਪ ਬੰਦਗੀ ਕਰੀ, ਗੁਰੂ ਘਰ ਦੀ ਰੀਤ ਜੋ ਵੀ ਹੈ ਉਸ ਨੂੰ ਪ੍ਰਚਲਿਤ ਕਰੀ ਅਤੇ ਪਰਮੇਸ਼ੁਰ ਦਾ ਗਿਆਨ ਕਰਾਈ ਭੁੱਲਿਆਂ ਭਟਕਿਆਂ। ਸੋ ਇਸ ਤਰ੍ਹਾਂ ਦੇ ਨਾਲ ਭਾਈ ਮਨਸੁਖ ਜਾ ਕੇ ਆਪਣੇ ਕਾਰੋਬਾਰ 'ਚ ਰੁੱਝ ਗਿਆ। ਬਹੁਤ ਟਾਈਮ ਲੰਘ ਗਿਆ, ਗੁਰੂ ਮਹਾਰਾਜ ਪਹਿਲੀ ਉਦਾਸੀ ਤੋਂ ਵਾਪਸ ਆ ਗਏ, ਕਿੰਨੇ ਸਾਲ ਲੰਘੇ ਅਤੇ ਉਸ ਤੋਂ ਬਾਅਦ ਇੱਕ ਦਿਨ ਆਪ ਸਹਿ ਸੁਭਾਅ ਬਰਾਜੇ ਹੋਏ ਨੇ। ਦੁਨੀਆਂ ਨੂੰ ਭੁਲੇਖਾ ਹੁੰਦਾ ਹੈ ਕਿ ਸੰਤ ਸੁੱਤੇ ਪਏ ਨੇ, ਜੋ ਪੂਰਨ ਮਹਾਤਮਾ ਨੇ ਉਹ ਸੌਂਦੇ ਨਹੀਂ ਹੋਇਆ ਕਦੇ। ਇੱਕ ਵਾਰੀ ਮਹਾਰਾਜ ਜੀ ਦੇ ਪਾਸ ਐਸਾ ਵਚਨ ਚੱਲਿਆ ਮਹਾਰਾਜ ਜੀ ਨੇ ਕੁਦਰਤੀ ਫਰਮਾਨ ਕਰ ਦਿੱਤਾ, ਕਹਿੰਦੇ ਭਾਈ ਅਸੀਂ ਰਾਤ ਨੂੰ ਸੌਂਦੇ ਨਹੀਂ ਹੁੰਦੇ, ਕਿਉਂਕਿ ਮੈਂ ਤੈਅ ਤੱਕ ਜਾਂਦਾ ਹੁੰਦਾ। ਮੈਂ ਕਿਹਾ ਮਹਾਰਾਜ ਤੁਸੀਂ ਮੰਜੇ 'ਤੇ ਤਾਂ ਪੈਂਦੇ ਹੋ। ਕਹਿੰਦੇ ਮੰਜੇ 'ਤੇ ਸਰੀਰ ਹੁੰਦਾ ਸਾਡਾ, ਅਸੀਂ ਨਹੀਂ ਹੁੰਦੇ। ਤੁਸੀਂ ਕਿੱਥੇ ਹੁੰਦੇ ਹੋ ਮਹਾਰਾਜ? ਕਹਿੰਦੇ ਦੂਰ ਦਰਾਜ, ਜਿੱਥੇ ਕੋਈ ਯਾਦ ਕਰਦਾ, ਕਿਸੇ ਨੇ ਸੁਪਨੇ 'ਚ ਦਰਸ਼ਨ ਦਿੰਦੇ ਹਾਂ, ਕਿਸੇ ਦੇ ਜਾ ਕੇ ਕਾਰਜ ਸਿੱਧ ਕਰਦੇ ਹਾਂ, ਕਿਸੇ ਨੂੰ ਕਿਸੇ ਤਰ੍ਹਾਂ ਜਿਹੀ ਜਿਹੀਆਂ ਭਾਵਨਾ ਹੁੰਦੀਆਂ। ਕਹਿੰਦੇ ਸਾਨੂੰ ਜਾਗਦਿਆਂ ਦੇ ਨਾਲੋਂ ਜਦੋਂ ਅਸੀਂ ਆਰਾਮ ਕਰਕੇ ਸਰੀਰ 'ਚੋਂ ਨਿਕਲਦੇ ਹਾਂ ਉਸ ਵੇਲੇ ਬਹੁਤਾ ਕੰਮ ਹੁੰਦਾ। ਤੀਸਰਾ ਸਵਾਲ ਮੈਂ ਫੇਰ ਕਰਦਾ, ਮੈਂ ਕਿਹਾ ਮਹਾਰਾਜ ਸਰੀਰ ਫਿਰ ਜਿਉਂਦਾ ਕਿਵੇਂ ਰਹਿੰਦਾ ਜਾਂ ਤੁਸੀਂ ਛੱਡ ਕੇ ਚਲੇ ਗਏ? ਤਾਂ ਉਹਨਾਂ ਨੇ ਬੜੇ ਭੇਤ ਦੀ ਗੱਲ ਦੱਸੀ। ਉਹ ਕਹਿੰਦੇ ਕਿ ਸਿਲਵਰ ਕੋਡ ਹੁੰਦੀ ਹੈ, ਇੱਕ ਤਾਰ ਹੁੰਦੀ ਹੈ ਰੋਸ਼ਨੀ ਦੀ, ਉਹ ਰੋਸ਼ਨੀ ਦੀ ਤਾਰ ਦੇ ਨਾਲ ਸਰੀਰ ਜਿਹੜਾ ਹੈ ਉਹਦੇ ਨਾਲ ਕਨੈਕਸ਼ਨ ਲੱਗਿਆ ਰਹਿੰਦਾ। ਇਸ ਕਰਕੇ ਸੰਤਾਂ ਮਹਾਂਪੁਰਸ਼ਾਂ ਨੂੰ ਕਦੇ ਆਵਾਜ਼ ਮਾਰ ਕੇ ਜਗਾਉਣਾ ਨਹੀਂ ਚਾਹੀਦਾ। ਹੌਲੀ ਹੌਲੀ ਕੋਈ ਚੀਜ਼ ਐਸਾ ਇੰਤਜ਼ਾਮ ਹੋਵੇ ਜਿਹਦੇ ਨਾਲ ਆਹਿਸਤਾ ਆਹਿਸਤਾ ਉਹ ਜਾਗ ਪੈਣ, ਸਰੀਰ ਵਿੱਚ ਆ ਜਾਣ। ਜੇ ਉਹ ਸਿਲਵਰ ਕੋਡ ਟੁੱਟ ਜਾਵੇ ਤਾਂ ਫਿਰ ਉਹ ਬਾਹਰ ਰਹਿ ਜਾਇਆ ਕਰਦੇ। ਸੋ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇਖਣ ਵਾਸਤੇ ਬਿਰਾਜਮਾਨ ਨੇ, ਤਾਂ ਉਸ ਵੇਲੇ ਮਾਤਾ ਤ੍ਰਿਪਤਾ ਜੀ ਨੇ ਤੁਲਸਾਂ ਦਾਸੀ ਨੂੰ ਕਿਹਾ ਕਿ ਤੁਲਸਾਂ ਜਾ, ਮੈਂ ਪ੍ਰਸ਼ਾਦਾ ਲਾ ਰਿਹਾ ਹੈ। ਅਤੇ ਨਾਨਕ ਜੀ ਨੂੰ ਬੁਲਾ ਕੇ ਲਿਆ ਅਤੇ ਉਹ ਸਾਹਮਣੇ ਚਾਰਪਾਈ ਦੇ ਉੱਤੇ ਬਰਾਜੇ ਹੋਏ। ਸੋ ਉੱਥੇ ਚਲੀ ਗਈ, ਜਾ ਕੇ ਦੇਖਿਆ ਹੌਸਲਾ ਨਾ ਪਿਆ। ਗੁਰੂ ਨਾਨਕ ਦੇ ਦਰਸ਼ਨ ਕੀਤੇ ਹੋਏ ਸੀ, ਜਿਸਨੇ ਵੀ ਗੁਰੂ ਨਾਨਕ ਦੇ ਦਰਸ਼ਨ ਕਰ ਲਏ ਉਹਦਾ ਆਪਣੇ ਆਪ ਉਸ ਨੂੰ ਗਿਆਨ ਹੋ ਜਾਂਦਾ ਸੀ, ਕਿਉਂਕਿ ਪ੍ਰਭਾਵ ਇੰਨਾ ਸੀ। ਆਪ ਅਕਾਲ ਪੁਰਖ ਗੁਰੂ ਰੂਪ ਧਾਰ ਕੇ ਗੁਰੂ ਨਾਨਕ ਰੂਪ ਵਿੱਚ ਪ੍ਰਗਟ ਹੋਏ ਹੋਏ ਸੀ। ਸੋ ਇਹ ਗੱਲ ਨਾ ਚੰਗੀ ਸਮਝ ਕੇ ਉਸਨੇ ਚਰਨਾਂ ਅੰਗੂਠੇ ਦੇ ਨਾਲ ਆਪਣਾ ਮਸਤਕ ਲਾ ਦਿੱਤਾ ਵੀ ਇਸ ਤਰ੍ਹਾਂ ਦੀ ਟੱਚ ਨਾ ਛੋਹ ਨਾਲ ਜਾਗ ਪੈ। ਮਸਤਕ ਲੱਗਣ ਦੀ ਦੇਰ ਸੀ ਸਾਧ ਸਿੰਘ ਜੀ, ਉਸੇ ਵੇਲੇ ਜੋ ਬੱਜਰ ਕਪਾਟ ਹੁੰਦੇ ਨੇ ਤੜਕ ਦੇ ਕੇ ਖੁੱਲ੍ਹ ਗਏ। ਖੁੱਲ੍ਹਦੀ ਸਾਰ ਅਗਮ ਨਿਗਮ ਦੀ ਸੋਝੀ ਹੋ ਗਈ। ਕੀ ਦੇਖਦੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਸਰੀਰ ਵਿੱਚ ਨਹੀਂ ਹੈ, ਗਏ ਹੋਏ। ਗਏ ਕਿੱਥੇ ਨੇ? ਉੱਧਰ ਮਨ ਸੁੱਖ ਜਹਾਜ਼ ਲਈ ਜਾ ਰਿਹਾ ਹੈ, ਮਾਲ ਭਰਿਆ ਹੋਇਆ, ਅਤੇ ਲੰਕਾ ਦੇ ਸਮੁੰਦਰਾਂ 'ਚ ਗਿਆ ਹੋਇਆ ਸਿੰਗਲਾ ਦੀਪ 'ਤੇ। ਅਤੇ ਉੱਥੇ ਜਾ ਕੇ ਇਹੋ ਜਿਹਾ ਜਵਾਰ ਭਾਟਾ ਆਇਆ, ਇਹੋ ਜਿਹਾ ਛੱਲਾਂ ਉੱਠਣੀਆਂ ਸ਼ੁਰੂ ਹੋ ਗਈਆਂ ਕਿ ਪੈਰ ਪੈਰ ਜਹਾਜ਼ ਬਰੇਤੇ ਵੱਲ ਨੂੰ ਵੱਧਦਾ ਜਾਂਦਾ। ਸਾਮਲਾ ਜ਼ੋਰ ਲਾ ਰਹੇ ਨੇ, ਕੁਛ ਨਹੀਂ ਬਣਦਾ। ਉਸ ਵੇਲੇ ਉਹਨਾਂ ਨੇ ਕਿਹਾ ਕਿ ਸ਼ਾਹ ਜੀ, ਗੁਰੂ ਪੀਰ ਦਾ ਧਿਆਨ ਕਰੋ, ਇਸ ਵੇਲੇ ਕੋਈ ਨਹੀਂ ਬਚਾ ਸਕਦਾ। ਜੇ ਬਰੇਤੇ 'ਤੇ ਜਹਾਜ਼ ਚੜ ਗਿਆ, ਮਹੀਨਿਆਂ ਵਧੀ ਸਾਨੂੰ ਇਹਨਾਂ ਜੰਗਲਾਂ 'ਚ ਭੁੱਖੇ 'ਤੇ ਆਏ ਬੈਠਣਾ ਪਏਗਾ। ਉਸ ਵੇਲੇ ਭਾਈ ਮਨ ਸੁੱਖ ਨੇਤਰ ਬੰਦ ਕਰਦਾ, ਗੁਰੂ ਨਾਨਕ ਦੇ ਚਰਨਾਂ 'ਚ ਤਾਂ ਹਰ ਵਕਤ ਹੀ ਰਹਿੰਦਾ ਸੀ। ਉਸ ਵੇਲੇ ਸਾਵਧਾਨ ਹੋ ਕੇ ਗੁਰੂ ਦੇ ਪਾਸ ਇਸ ਤਰ੍ਹਾਂ ਨਾਲ ਅਰਦਾਸ ਕਰਦਾ, ਬੇੜੇ ਡੁੱਬਦੇ ਨੂੰ ਪਾਰ ਲੰਘਾ ਦੇ, ਪੈਗ ਰੱਖੀ ਮਾਲਕਾ, ਡੁੱਬਦੇ ਨੂੰ ਪਾਰ ਲੰਘਾ ਦੇ, ਪੈਗ ਰੱਖੀ ਮੇਰੀ ਮਾਲਕਾ। Thank you. ਸੁਣੀ ਪਕਾਰ ਸਮਰੱਥ ਸਵਾਮੀ ਬੰਧਨ ਕਾਠ ਸਵਾਰੇ ਪਹਿਰ ਸਿਰ ਸਿਰ ਪਹਿਰ ਸਿਰ ਪਉ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾਰੇ। ਪ੍ਰਗਟ ਹੋ ਕੇ ਮਹਾਰਾਜ ਜੀ ਨੇ ਬੇੜੇ ਨੂੰ ਬੰਨੇ ਲਾ ਦਿੱਤਾ, ਜੋ ਥਲ ਪਥਲ ਸਮੁੰਦਰ ਚ ਹੋ ਗਈ ਹੋ ਰਹੀ ਸੀ ਸੁਸਾਈਡ ਹੋ ਗਈ। ਬੇੜਾ ਟਿੱਕ ਗਿਆ, ਸਮੁੰਦਰ ਟਿੱਕ ਗਿਆ ਤੇ ਆਪਣੇ ਚਾਲੇ ਸੰਗਲਾ ਦੀਪ ਨੂੰ ਚੱਲ ਪਏ। ਇੱਧਰ ਕਾਫੀ ਦੇਰ ਖੜੀ ਕੌਤਕ ਦੇਖਦੀ ਰਹੀ। ਆਵਾਜ਼ ਆਈ, ਤੁਲਸਾ ਜਗਾਇਆ ਨੀ ਨਾਨਕ ਜੀ ਨੂੰ। ਕਹਿੰਦੇ ਮਾਂ ਜੀ ਮੈਂ ਕਿਸ ਤਰ੍ਹਾਂ ਜਗਾਵਾਂ? ਕਿਉਂ? ਕਹਿੰਦੇ ਇਹ ਤਾਂ ਸਮੁੰਦਰ ਦੇ ਅੰਦਰ ਕਿਸੇ ਗੁਰਸਿੱਖ ਦਾ, ਜਿਸ ਦਾ ਨਾਮ ਮਨਸੁਖ ਹੈ, ਉਹਦਾ ਬੇੜਾ ਪਾਰ ਲੰਘਾ ਰਹੇ ਸੀ, ਜਹਾਜ਼ ਡੁੱਬ ਰਿਹਾ ਸੀ, ਮੈਂ ਕਿਸ ਤਰ੍ਹਾਂ ਜਗਾ ਦਿੰਦੀ? ਆਪ ਗਈ, ਜਾ ਕੇ ਆਵਾਜ਼ ਦਿੱਤੀ, ਥੋੜ੍ਹਾ ਗੁੱਸਾ ਆ ਗਿਆ, ਬੇਟਾ ਨਾਨਕ ਹੁਣ ਤਾਂ ਘਰ ਦੇ ਜਿਹੜੇ ਦਾਸ ਦਾਸੀਆਂ ਨੇ ਉਹ ਵੀ ਮਖੌਲ ਕਰਨ ਲੱਗ ਗਏ, ਪਹਿਲਾਂ ਤਾਂ ਭਾਈਚਾਰਾ ਕਰਦਾ ਸੀ। ਕਹਿੰਦੇ ਮਾਤਾ ਕੀ ਮਖੌਲ ਕਰਿਆ ਤੁਹਾਨੂੰ ਕਿਸੇ ਨੇ? ਅੱਜ ਤੁਲਸਾ ਦਾਸੀ ਨੇ ਆਹ ਗੱਲ ਕਹੀ। ਕਹਿੰਦੇ ਲੈ ਤਾਂ ਮਸਤਾਨੀ ਹੈ। ਬੇਬੇ ਜੀ ਨੇ ਹੱਥ ਬੰਨ ਲਏ, ਵੀਰ ਜੀ ਧਿਆਨ ਦੇਵੋ, ਗਰੀਬਣੀ ਹੈ। ਕਹਿੰਦੇ ਵੀ ਬੇਬੇ ਕਮਲੀ ਨਹੀਂ ਹੋਏਗੀ, ਅਜਰ ਨੂੰ ਜਰ ਜਾਏਗੀ, ਕਿਉਂਕਿ ਇਹਦੇ ਤਿਰਭਵਨ ਦਾ ਗਿਆਨ ਹੋ ਗਿਆ, ਇਸ ਨੂੰ ਬੱਜਰ ਕਪਾਟ ਖੁੱਲ ਚੁੱਕੇ ਨੇ। ਠੀਕ ਹੈ, ਅਸੀਂ ਸਿੱਖ ਦਾ ਵਿਹੜਾ ਨੰਘਾ ਰਹੇ ਸੀ, ਪਰ ਇਹ ਗੱਲ ਪ੍ਰਗਟ ਨਹੀਂ ਸੀ ਕਰਨੀ ਚਾਹੀਦੀ। ਸੋ ਇਸ ਤਰ੍ਹਾਂ ਕੰਢੇ ਜਾ ਲੱਗਿਆ, ਜਾ ਕੇ ਸੋਹਣੇ ਥਾਂ ਦੇ ਉੱਤੇ ਜਿੱਥੇ ਮਾਰਕੀਟ ਸੀ ਉੱਥੇ ਆਪਣੇ ਜਹਾਜ਼ ਦਾ ਸਮਾਨ ਲਾ ਲਿਆ ਅਤੇ ਉਸੇ ਤਰ੍ਹਾਂ ਦੇ ਨਾਲ ਸਮਾਨ ਵਿਕਣੇ ਸ਼ੁਰੂ ਹੋ ਗਏ। ਆਪ ਨੇ ਇੱਕ ਥਾਂ ਨਵੇਕਲੇ ਡੇਰਾ ਕਰਕੇ ਗੁਰਸਿੱਖੀ ਦੀ ਮਰਿਆਦਾ ਦੇ ਮੁਤਾਬਕ ਅੰਮ੍ਰਿਤ ਵੇਲੇ ਜਾਗਣਾ, ਪੈਰ ਰਾਤ ਰਹਿੰਦੀ ਇਸ਼ਨਾਨ ਕਰਨਾ, ਚੌਂਕੜਾ ਮਾਰ ਕੇ ਬੈਠ ਜਾਣਾ, ਢਾਈ ਘੰਟੇ ਪ੍ਰਭੂ ਦਾ ਸਿਮਰਨ ਕਰਨਾ, ਉਸ ਤੋਂ ਬਾਅਦ ਜੋ ਬਾਣੀ ਇਕੱਠੀ ਕਰਕੇ ਲੈ ਗਿਆ ਸੀ ਉਹ ਸਾਰੀ ਬਾਣੀ ਗਾ ਕੇ ਪੜ੍ਹਨੀ ਜਾਂ ਵੈਸੇ ਪੜ੍ਹਨੀ, ਉਸ ਤੋਂ ਬਾਅਦ ਕੋਈ ਕਥਾ ਹੋਣੀ, ਉਧਰਲੇ ਲੋਕਾਂ ਨੇ ਆ ਕੇ ਬੈਠ ਜਾਣਾ ਅਤੇ ਉਸ ਦੀ ਬੋਲੀ ਦੇ ਅੰਦਰ ਉਸਨੇ ਗੁਰੂ ਨਾਨਕ ਸਿਧਾਂਤ ਨੂੰ ਸਮਝਾਉਣਾ, ਤਾਂ ਇਸ ਤਰ੍ਹਾਂ ਫਿਰ ਉਸ ਤੋਂ ਬਾਅਦ ਪ੍ਰਸ਼ਾਦ ਵਰਤਾਉਣਾ, ਦੇਗ ਵਰਤਾਉਣ ਤੋਂ ਬਾਅਦ ਫਿਰ ਇਸਨੇ ਕੰਮ ਕਾਰ ਆਪਣਾ ਸ਼ੁਰੂ ਕਰਨਾ ਅਤੇ ਸ਼ਾਮ ਦੇ ਮੌਕੇ ਫਿਰ ਇਸ ਤਰ੍ਹਾਂ ਹਰੀ ਜਸ ਕਰਨਾ, ਆਰਤੀ ਪੜ੍ਹਨੀ, ਕੀਰਤਨ ਸੋਹਲਾ ਪੜ੍ਹ ਕੇ ਫਿਰ ਬਰਾਜਣਾ। ਰੋਜ਼ਗਾਰ ਨਿਤਨੇਮ ਇਸ ਦਾ ਸੀ, ਕਿਉਂਕਿ ਅੰਮ੍ਰਿਤ ਵੇਲਾ ਗੁਰੂ ਮਹਾਰਾਜ ਨੇ ਬਹੁਤ ਸ੍ਰੇਸ਼ਟ ਰੂਹਾਨੀ ਸਫ਼ਰ ਵਾਸਤੇ ਬਹੁਤ ਮਦਦਗਾਰ ਗਿਣਿਆ। ਜਿਹੜਾ ਅੰਮ੍ਰਿਤ ਵੇਲਾ ਖੁੰਝਾ ਦੇਵੇ ਉੱਥੇ ਦਿਨ ਵਿੱਚ ਨਹੀਂ ਫਿਰ ਨਾਮ ਜਪੋ।